You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਪੱਛਮੀ ਆਸਟ੍ਰੇਲੀਆ ਤੋਂ ਹਰਮਿੰਦਰ ਸਿੰਘ ਧੰਮੂ ਹੁਣਾਂ ਨੇ ਸਾਂਝ ਬਣਾਈ ਆ। ਉਹ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀਜ਼ ਐਂਡ ਰੀਜਨਲ ਡਿਵੈਲਪਮੈਂਟ 'ਚ ਇੱਕ ਰਿਸਰਚ ਸਾਇੰਟਿਸਟ ਵਜੋਂ ਕੰਮ ਕਰ ਰਹੇ ਆ। ਖੇਤੀਬਾੜੀ ਨਾਲ ਜੁੜੀ ਖੋਜ ਪੜਤਾਲ 'ਚ ਉਹਨਾਂ ਦੀ ਸ਼ਮੂਲੀਅਤ ਅਤੇ ਪ੍ਰਾਪਤੀਆਂ ਬਾਰੇ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਨੀ ਆ, ਅਤੇ ਨਾਲੇ ਖੇਤੀਬਾੜੀ ਸੈਕਟਰ 'ਚ ਕੀ ਕੁਛ ਚੱਲ ਰਿਹਾ ਉਸ ਸੰਬੰਧੀ ਇੱਕ ਜਾਣਕਾਰੀ ਵੀ ਦੇਣੀ ਆ। ਹਾਂਜੀ ਧੰਮੂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਗਰੇਵਾਲ ਸਾਹਿਬ, ਤੁਹਾਨੂੰ ਤੇ SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ, ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਕੰਮਕਾਰ ਬਾਰੇ ਕਿ ਇਹ ਇੱਕ ਸਰਕਾਰੀ ਅਦਾਰਾ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਇਹਦੇ ਕੰਮਕਾਰ ਦੇ ਦਾਇਰੇ 'ਚ ਹੋਰ ਕੀ ਕੁਝ ਆਉਂਦਾ?
ਗਰੇਵਾਲ ਸਾਹਿਬ, ਮੈਂ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਐਂਡ ਰੀਜਨਲ ਡਿਵੈਲਪਮੈਂਟ ਦੇ ਵਿੱਚ ਐਜ਼ ਏ ਰਿਸਰਚ ਸਾਇੰਟਿਸਟ ਕੰਮ ਕਰਦਾ। ਮੈਂ ਐਕਚੁਲੀ ਇਹ 1997 ਦੇ ਵਿੱਚ ਇਹਨੂੰ ਜੁਆਇਨ ਕੀਤਾ ਸੀ, ਤੇ ਉਦੋਂ ਇਹ ਐਗਰੀਕਲਚਰ ਵੈਸਟਰਨ ਆਸਟ੍ਰੇਲੀਆ ਹੁੰਦਾ ਸੀ। ਉਦੋਂ ਲਿਬਰਲ ਗਵਰਨਮੈਂਟ ਸੀ, ਜਦੋਂ ਫਿਰ ਲੇਬਰ ਆਈ ਉਹਨਾਂ ਨੇ ਇਹਨੂੰ ਡਿਪਾਰਟਮੈਂਟ ਆਫ ਐਗਰੀਕਲਚਰ ਕਰਤਾ, ਫਿਰ ਥੋੜ੍ਹੇ ਚਿਰ ਬਾਅਦ ਨੂੰ ਐਗਰੀਕਲਚਰ ਫੂਡ ਕਰਤਾ, ਤੇ ਹੁਣ ਇਹ ਇਹਦਾ ਨਾਂ ਹੈਗਾ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀਜ਼ ਐਂਡ ਰੀਜਨਲ ਡਿਵੈਲਪਮੈਂਟ। ਸੋ ਨਾਂ ਕਾਫੀ ਚਿਰ ਤੋਂ ਚੇਂਜ ਹੁੰਦੇ ਆ ਰਹੇ, ਪਰ ਡਿਪਾਰਟਮੈਂਟ ਉਹੀ ਆ। ਪਰ ਹੁਣ ਡਿਪਾਰਟਮੈਂਟ ਦੇ ਵਿੱਚ ਫਿਸ਼ਰੀਜ਼, ਰੀਜਨਲ ਡਿਵੈਲਪਮੈਂਟ, ਰੀਜਨਲ ਡਿਵੈਲਪਮੈਂਟ ਕਮਿਸ਼ਨ ਵੀ ਹੈਗੇ। ਸੋ ਡਿਪਾਰਟਮੈਂਟ ਕਾਫੀ ਵੱਡਾ ਹੋ ਗਿਆ ਜੀ।
ਜੀ ਥੋੜ੍ਹਾ ਜਿਹਾ ਦੱਸੋਗੇ ਪੱਛਮੀ ਆਸਟ੍ਰੇਲੀਆ ਦੇ, ਜੇ ਆਪਾਂ ਖੇਤੀਬਾੜੀ ਸੈਕਟਰ ਦੀ ਗੱਲ ਕਰਨੀ ਹੋਵੇ, ਤਾਂ ਇੱਥੇ ਇਹਦੀ ਪੰਜਾਬ ਨਾਲੋਂ ਕੀ ਭਿੰਨਤਾ? ਕਿਉਂਕਿ ਬਹੁਤ ਸਾਰੇ ਸਾਡੇ ਸੁਣਨ ਵਾਲੇ ਸ਼ਾਇਦ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਨਾ ਜਾਣਦੇ ਹੋਣ, ਕਿਉਂਕਿ ਜਦ ਵੀ ਪੱਛਮੀ ਆਸਟ੍ਰੇਲੀਆ ਦਾ ਨਾਂ ਦਿਮਾਗ 'ਚ ਆਉਂਦਾ ਤਾਂ ਆਈਂ ਲੱਗਦਾ ਵੀ ਬੜਾ ਵੱਡਾ ਰੇਗਿਸਤਾਨ ਆ, ਜਾਂ ਮਾਈਨਿੰਗ ਦਾ ਕੰਮ ਚੱਲੀ ਜਾਂਦਾ, ਟਰੱਕ ਇੱਧਰੋਂ ਖਾਣ 'ਚ ਉੱਤਰ ਗਿਆ ਉੱਧਰੋਂ ਚੜ੍ਹ ਗਿਆ।
ਤਾਂ ਖੇਤੀਬਾੜੀ ਵੈਸਟਰਨ ਆਸਟ੍ਰੇਲੀਆ ਦੀ ਦੂਜੀ ਐਕਸਪੋਰਟ ਇੰਡਸਟਰੀ ਹੈ ਜੀ, ਸਭ ਤੋਂ ਵੱਡੀ, ਜਿਹੜੀ ਮਾਈਨਿੰਗ, ਗੈਸ ਤੇ ਓਇਲ ਇਹ ਤਿੰਨੇ ਲਾ ਕੇ ਪਹਿਲੇ ਨੰਬਰ ਤੇ ਆਉਂਦੇ ਆ, ਤੇ ਦੂਜੇ ਨੰਬਰ ਤੇ ਐਕਸਪੋਰਟ ਪੁਆਇੰਟ ਆਫ ਵਿਊ ਤੋਂ ਐਗਰੀਕਲਚਰ ਇੰਡਸਟਰੀ ਆ। ਇੱਥੇ ਜਿੰਨਾ ਵੀ ਪੈਦਾ ਅਨਾਜ ਪੈਦਾ ਹੁੰਦਾ, ਸਮਝ ਲਓ ਤਕਰੀਬਨ 15 ਮਿਲੀਅਨ ਟਨ ਇੱਥੇ ਅਨਾਜ ਪੈਦਾ ਹੁੰਦਾ, ਉਹਦਾ 90% ਬਾਹਰਲੇ ਮੁਲਕਾਂ ਨੂੰ ਐਕਸਪੋਰਟ ਹੁੰਦਾ ਜੀ। ਲੋਕਲ ਮਾਰਕੀਟ ਬਹੁਤ ਥੋੜ੍ਹੀ ਆ, ਤੇ ਜਿਹੜੇ ਇੱਥੋਂ ਦੇ ਫਾਰਮਰ ਆ ਉਹ ਤਕਰੀਬਨ ਸਾਰੀਆਂ ਚੀਜ਼ਾਂ ਲਈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੰਪੀਟ ਕਰਦੇ ਆ। ਜਿਸ ਤਰੀਕੇ ਦੀ ਉਹ ਮਾਰਕੀਟ ਨੂੰ ਟਾਰਗੇਟ ਕਰਦੇ ਆ, ਉਹਨਾਂ ਦੀਆਂ ਕੁਝ ਸਪੈਸੀਫਿਕੇਸ਼ਨਸ ਹੁੰਦੀਆਂ, ਉਹਨਾਂ ਨੂੰ ਮੀਟ ਕਰਕੇ ਫਿਰ ਉਹਨਾਂ ਦੀ ਜਿਹੜੀ ਆ ਫਸਲ ਵਿਕਦੀ ਆ। ਇੱਥੇ ਕੋਈ ਮਿਨੀਮਮ ਸਪੋਰਟ ਪ੍ਰਾਈਸ ਨਾਲ ਦੀ ਕੋਈ ਚੀਜ਼ ਨਹੀਂ।
ਤੇ ਜੇ ਆਪਾਂ ਪੰਜਾਬ ਨਾਲ ਖੇਤਰਫਲ ਦੇ ਹਿਸਾਬ ਨਾਲ ਗੱਲ ਕਰੀਏ, ਜਲਵਾਯੂ ਦੀ ਗੱਲ ਕਰੀਏ, ਤੁਹਾਨੂੰ ਕੋਈ ਭਿੰਨਤਾ ਲੱਗਦੀ ਹੈ? ਕਿਉਂਕਿ ਸਾਡੇ ਪੰਜਾਬੀ ਲੋਕ ਤਾਂ ਬੜਾ ਫਿਰ ਇੱਕ ਕੰਪੈਰੀਜ਼ਨ 'ਚ ਪੈ ਜਾਂਦੇ ਆ ਨਾ, ਵੀ ਪੰਜਾਬ 'ਚ ਕਿਸ ਕਿਸਮ ਦੀਆਂ ਸਹੂਲਤਾਂ ਜਾਂ ਕਿਸ ਕਿਸਮ ਦਾ ਵਾਤਾਵਰਣ ਆ, ਤੇ ਕਿਸ ਕਿਸਮ ਦੀਆਂ ਚੀਜ਼ਾਂ ਉਗਾਈਆਂ ਜਾਂਦੀਆਂ।
ਜੇ ਆਪਾਂ ਗੱਲ ਕਰੀਏ ਜੀ ਵੈਸਟਰਨ ਆਸਟ੍ਰੇਲੀਆ ਦੀ, ਤਾਂ ਇਹ ਤਕਰੀਬਨ ਸਾਈਜ਼ ਵਾਈਜ਼ ਆਸਟ੍ਰੇਲੀਆ ਦਾ ਇੱਕ ਤਿਹਾਈ ਹਿੱਸਾ ਇਕੱਲੀ ਸਟੇਟ ਕਵਰ ਕਰਦੀ ਆ, ਠੀਕ ਹੈ ਜੀ। ਤੇ ਪਾਪੂਲੇਸ਼ਨ ਇੱਥੇ ਤਕਰੀਬਨ 11% ਆ ਸਾਰੀ ਆਸਟ੍ਰੇਲੀਆ ਦੀ, ਜਿਹੜੀ ਕਿ ਤਕਰੀਬਨ 27 ਲੱਖ ਜਾਂ 2.7 ਮਿਲੀਅਨ ਜਨਸੰਖਿਆ ਬਣਦੀ ਆ। ਇੱਥੇ ਖੇਤੀ ਮੇਨ ਹੁੰਦੀ ਆ, ਜਿਹੜੀਆਂ ਫਸਲਾਂ ਅਸੀਂ ਪੰਜਾਬ 'ਚ ਉਗਾਉਂਦੇ ਹਾਂ ਜਿਵੇਂ ਕਣਕ ਹੋ ਗਈ ਜਾਂ ਹੋਰ ਫਸਲਾਂ, ਉਹ ਇੱਥੇ ਉਸ ਏਰੀਆ ਨੂੰ ਕਹਿੰਦੇ ਜੀ ਗ੍ਰੇਨ ਬੈਲਟ ਜਾਂ ਵੀਟ ਬੈਲਟ। ਤੇ ਉਹਦਾ ਤਕਰੀਬਨ ਜਿਹੜਾ ਏਰੀਆ ਹੈਗਾ ਸਾਰੀ ਸਟੇਟ ਦਾ 8% ਬਣਦਾ। ਹੁਣ ਤੁਸੀਂ ਆਖੋਗੇ 8% ਕਿੰਨਾ ਕੁ ਹੋਊਗਾ, ਜਿੱਡੀ ਕੁ ਵਿਕਟੋਰੀਆ ਦੀ ਸਟੇਟ ਆ, ਜਾਂ ਆਪਾਂ ਕਹਿ ਲਈਏ ਵੀ ਪੰਜਾਬ ਨਾਲ 4 ਗੁਣੇ ਵੱਡੀ ਇਕੱਲੀ ਇੱਥੋਂ ਦੀ ਵੀਟ ਬੈਲਟ ਆ ਜਿੱਥੇ ਇੱਥੇ ਖੇਤੀ ਹੁੰਦੀ ਆ ਮੇਨਲੀ। ਤੇ ਜਿਹੜੇ ਇੱਥੋਂ ਦੇ ਤਕਰੀਬਨ ਫਾਰਮ ਸਾਈਜ਼ ਹੈ ਜੀ ਇਸ ਵੀਟ ਬੈਲਟ ਦੇ ਵਿੱਚ, ਉਹ 4,000 ਹੈਕਟੇਅਰ ਜਾਂ ਪੰਜਾਬ ਦੇ ਹਿਸਾਬ ਨਾਲ ਆਪਾਂ ਕਹਿ ਲਈਏ ਵੀ 10,000 ਕਿੱਲੇ ਇੱਕ ਆਮ ਜਿਹੜਾ ਇੱਥੋਂ ਦੀ ਔਸਤਨ ਫਾਰਮ ਸਾਈਜ਼ ਆ। ਪਰ ਜਿਹੜੀ ਰੇਂਜ ਆ ਉਹ ਤਕਰੀਬਨ 2,500 ਕਿੱਲਿਆਂ ਤੋਂ ਲੈ ਕੇ 40,000 ਕਿੱਲਿਆਂ ਤੱਕ ਦੀ ਆਮ ਹੈਗੀ ਇੱਥੇ। ਤੇ ਹਰੇਕ ਫਾਰਮ ਦੇ ਉੱਤੇ ਤਕਰੀਬਨ ਦੋ ਚੀਜ਼ਾਂ, ਇੱਕ ਤਾਂ ਫਸਲ ਉਗਾਈ ਜਾਂਦੀ ਆ 70-75% ਏਰੀਏ 'ਤੇ ਫਸਲ, ਅਤੇ ਜਿਹੜਾ ਬਾਕੀ ਦਾ ਏਰੀਆ ਬਚ ਗਿਆ ਉਹਦੇ ਉੱਤੇ ਸ਼ੀਪ ਜਾਂ ਭੇਡਾਂ ਜਾਂ ਹੋਰ ਲਾਈਫ ਸਟੋਕ ਜਿਹੜਾ ਉਹ ਪਾਲਿਆ ਜਾਂਦਾ। ਸੋ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਮੋਸਟ ਆਫ ਦਾ ਫਾਰਮਰਸ ਦੇ ਉੱਤੇ, ਫਾਰਮ ਦੇ ਉੱਤੇ।
ਤਾਂ ਬਹੁਤ ਵੱਡਾ ਸਕੇਲ ਹੈ ਇੱਕ,
ਬਹੁਤ ਵੱਡਾ ਸਕੇਲ ਹੈ ਜੀ। ਸੋ ਜਿਹੜੀ ਜਿਹੜੀ ਮੇਨ ਚੀਜ਼ ਡਿਫਰੈਂਸ ਆ ਪੰਜਾਬ ਨਾਲੋਂ, ਉਹ ਜਿਹੜੀ ਇੱਥੋਂ ਦੀ ਸਕੇਲ ਆ, ਜਿਹੜੀ ਐਗਰੀਕਲਚਰ ਲੈਂਡ ਏਰੀਆ ਦੀ ਸਕੇਲ, ਉਹ ਬਹੁਤ ਵੱਡੀ ਹੈ ਜੀ, ਬਹੁਤ ਡਿਫਰੈਂਟ ਆ।
ਅਤੇ ਜਿਹੜਾ ਆਪਾਂ ਦੇਖਦੇ ਹਾਂ ਟੈਲੀਵਿਜ਼ਨਾਂ 'ਤੇ ਕੋਈ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ਆਉਂਦਾ, ਹੈਲੀਕਾਪਟਰ ਛੋਟੇ ਛੋਟੇ ਰੱਖੇ, ਅਤੇ ਬੰਦਾ ਇਹ ਵੀ ਦੇਖਣ ਜਾਂਦਾ ਵੀ ਪਾਣੀ ਲੱਗ ਗਿਆ ਕਿ ਨਹੀਂ, ਅਤੇ ਵੱਡੀ ਗੱਲ ਜਾਂ ਘੋੜੇ ਰੱਖੇ ਹੋਏ ਆ ਲੋਕਾਂ ਦੇ, ਫਿਰ ਐਡੇ ਐਡੇ ਫਾਰਮ ਹੈਗੇ ਆ, ਅਤੇ ਉਹਨੂੰ ਮੋਨੀਟਰ ਕਰਨਾ ਹੀ ਆਪਣੇ ਆਪ 'ਚ ਇੱਕ ਬੜਾ ਵੱਡਾ ਚੈਲੇਂਜ ਹੋਊਗਾ।
ਹਾਂਜੀ ਬਿਲਕੁਲ ਜੀ ਬਿਲਕੁਲ, ਪਰ ਇੱਥੇ ਜਿਹੜੇ ਜਿੰਨੇ ਵੀ ਫਾਰਮਰ ਸਾਰੇ ਹੱਥੀਂ ਕੰਮ ਕਰਦੇ ਆ, ਤੇ ਲੌਂਗ ਆਵਰਸ ਇਹ ਕੰਮ ਕਰਦੇ ਆ। ਤੇ ਜਿਵੇਂ ਕਹਿੰਦੇ ਨਾ ਵੀ ਇੱਥੇ ਵੀ ਇਹ ਕਹਿ ਦਿੰਦੇ ਕਿ ਮੈਂ ਅੱਜ ਉਹ ਫਲਾਨੇ ਖੇਤ ਚੱਲਿਆ ਤੇ ਸ਼ਾਮ ਨੂੰ ਮੁੜੂ ਕਿ ਨਾ ਮੁੜੂ ਕਿ ਕੱਲ ਨੂੰ ਮੁੜੂਗਾ, ਠੀਕ ਹੈ ਨਾ ਜੀ। ਸੋ ਇਸ ਕਰਕੇ ਵੱਡੀਆਂ ਪ੍ਰੋਪਰਟੀਜ਼ ਮੋਨੀਟਰ ਕਰਨੀਆਂ ਪਰ ਔਖੀਆਂ ਹੈ ਨੋ ਡਾਊਟ, ਪਰ ਇੱਥੇ ਲੋਕਾਂ ਕੋਲ ਉਦਾਂ ਦੇ ਸਾਧਨ ਵੀ ਹੈਗੇ ਆ
ਜੀ। ਤੇ ਖੇਤੀ ਫਿਰ ਧੰਮੂ ਸਾਹਿਬ ਮਾਰੂ ਹੁੰਦੀ ਆ ਤੇ ਪਾਣੀ ਦੇ ਕੀ ਪ੍ਰਬੰਧ ਨੇ?
ਹਾਂਜੀ, ਇੱਥੇ ਜਿੰਨੀ ਵੀ ਖੇਤੀ ਹੈ ਜੀ ਸਾਰੀ ਵੈਸਟਰਨ ਆਸਟ੍ਰੇਲੀਆ ਦੀ ਗ੍ਰੀਨ ਬੈਲਟ ਦੇ ਵਿੱਚ ਉਹ ਸਾਰੀ ਸਾਰੀ ਬਰਾਨੀ ਖੇਤੀ ਹੈ ਜੀ। ਉੱਥੇ ਇੱਥੇ ਕਿਸੇ ਵੀ ਜਿਹੜੇ ਵੱਡੇ ਫਾਰਮ ਆ ਉਹਨਾਂ ਕੋਲ ਇਰੀਗੇਸ਼ਨ ਦੀ ਕੋਈ ਫੈਸਿਲਿਟੀ ਨਹੀਂ ਹੈਗੀ। ਸੋ ਜਿਹੜੀਆਂ ਫਸਲਾਂ ਜਿਹੜੀਆਂ ਅਸੀਂ ਪੰਜਾਬ ਦੇ ਵਿੱਚ ਹੜੀ ਦੀਆਂ ਫਸਲਾਂ ਕਹਿੰਦੇ ਹਾਂ, ਸਿਆਲਾਂ ਦੇ ਵਿੱਚ ਹੁੰਦੀਆਂ, ਉਹ ਸਾਰੀਆਂ ਇੱਥੇ ਤਕਰੀਬਨ ਹੁੰਦੀਆਂ ਜੀ। ਸਿਰਫ ਇਸ ਕਰਕੇ ਕਿ ਮੀਂਹ ਸਾਰੇ ਸਾਰਾ ਸਿਆਲਾਂ 'ਚ ਪੈਂਦਾ ਤੇ ਖੇਤੀ ਬਰਾਨੀ ਆ। ਸੋ ਫਸਲਾਂ ਜਿਵੇਂ ਕਣਕ ਹੋ ਗਈ, ਜੌਂ ਹੋ ਗਈ ਜਿਹਨੂੰ ਅਸੀਂ ਬਾਰਲੀ ਕਹਿ ਦਿੰਦੇ ਹਾਂ, ਜਾਂ ਓਟਸ, ਜਮੀ, ਲੂਪਨ, ਲੂਪਨ ਸਾਡੇ ਸ਼ਾਇਦ ਲੋਕਾਂ ਨੂੰ ਬਹੁਤਾ ਨਾ ਪਤਾ ਹੋਵੇ, ਕਿਤੇ ਆਪਾਂ ਫਿਰ ਇਹਦੇ ਬਾਰੇ ਗੱਲ ਕਰ ਲਾਂਗੇ। ਕਨੋਲਾ, ਮਟਰ, ਛੋਲੇ ਤੇ ਫਾਵਾ ਬੀਨਸ, ਇਹਨਾਂ ਦੇ ਵਿੱਚੋਂ ਖੈਰ ਜਿਹੜੀ ਆ ਦਾਲ ਵਾਲੀਆਂ ਫਸਲਾਂ ਉਹਨਾਂ ਦੇ ਵਿੱਚੋਂ ਮਟਰ ਹੀ ਹੁਣ ਤੱਕ ਜਿਹੜੇ ਆ ਲੋਕੀ ਜ਼ਿਆਦਾ ਪੈਦਾ ਕਰਦੇ ਆ। ਚਿਕਪੀ ਦੇ ਕਿਸੇ ਸਟੇਜ ਦੇ ਉੱਤੇ ਇੱਥੇ ਬਹੁਤ ਹੁੰਦੇ ਸੀ, ਪਰ ਇੱਥੇ ਇੱਕ ਐਸਕੋਪੈਡਾ ਬਲਾਈਟ ਨਾਂ ਦੀ ਡਿਜ਼ੀਜ਼ ਪੈ ਗਈ ਸੀ, ਉਹਦੇ ਕਰਕੇ ਹਜੇ ਤੱਕ ਉਹਨਾਂ ਏਰੀਆ ਦੁਆਰੇ ਨਹੀਂ ਹੋ ਸਕਿਆ। ਹਜੇ ਵੀ ਸਾਡੇ ਕੋਲ ਜਿਹੜੀਆਂ ਕਿਸਮਾਂ ਹੈ ਉਹ ਉਹਨੂੰ ਸਸੈਪਟੀਬਲ ਆ, ਇਸ ਕਰਕੇ ਛੋਲਿਆਂ ਦਾ ਏਰੀਆ ਹੁਣ ਵਧਾ ਰਹੇ ਹਾਂ, ਪਰ ਹਜੇ ਥੋੜ੍ਹਾ ਹੀ ਆ। ਤੇ ਜਿੱਥੋਂ ਤੱਕ ਗਰਮੀਆਂ ਦੇ ਵਿੱਚ ਸਵਾਲ ਆ, ਇੱਥੇ ਸੋਨੇ ਦੀ ਫਸਲ ਕੁਲੀ ਜੀ ਹੁੰਦੀ ਕਿਉਂਕਿ ਗਰਮੀਆਂ 'ਚ ਮੀਂਹ ਨਹੀਂ ਪੈਂਦਾ
ਜੀ।
ਸੋ ਸਾਲ ਦੇ ਵਿੱਚ ਇੱਕੋ ਹੀ ਫਸਲ ਹੁੰਦੀ ਆ ਤੇ ਉਹ ਹੁੰਦੀ ਆ ਸਿਆਲਾਂ ਦੇ ਵਿੱਚ। ਤੇ ਜਿੱਥੋਂ ਤੱਕ ਜਿਹੜਾ ਹਾਰਟੀਕਲਚਰ ਦਾ ਏਰੀਆ ਜਾਂ ਜਿਹੜੇ ਵੈਜੀਟੇਬਲ ਬੰਦੇ ਗਰੋ ਕਰਦੇ ਆ ਉਹ ਕੰਮ ਸਾਰਾ ਸਾਲ ਚੱਲਦਾ ਕਿਉਂਕਿ ਉਹਨਾਂ ਦੇ ਜਿਹੜੇ ਫਾਰਮ ਸਾਈਜ਼ ਛੋਟੇ ਆ ਤੇ ਉਹਨਾਂ ਕੋਲ ਜਿਹੜੀ ਆ ਆਪਣਾ ਸਿੰਚਾਈ ਦੇ ਸਾਧਨ ਹੈਗੇ ਆ। ਸੋ ਉਹਨਾਂ ਦਾ ਕੰਮ ਸਾਰਾ ਸਾਲ ਚੱਲਦਾ, ਪਰ ਜਿਹੜੇ ਅਨਾਜ ਵਾਲੀਆਂ ਫਸਲਾਂ ਉਹ ਸਾਲ ਦੇ ਵਿੱਚ ਇੱਕੋ ਹੀ ਹੁੰਦੀ ਹੈ, ਚਾਹੇ ਤੁਸੀਂ ਕਣਕ ਗਰੋ ਕਰ ਲਓ, ਚਾਹੇ ਤੁਸੀਂ ਬਾਰਲੀ, ਚਾਹੇ ਕਨੋਲਾ ਜੀ।
ਕਿਸਾਨ ਨੇ ਇੱਥੇ ਜਿਵੇਂ ਵਲਗੋਲਕੇ ਵਾਲਾ ਖੇਤਰ ਆ ਗ੍ਰੀਨ ਹਾਊਸ, ਉਹਦੇ 'ਚ ਵੀ ਬੜਾ ਉੱਥੇ ਨਾਂ ਵਾ, ਅੱਜ ਕੱਲ੍ਹ ਬੜਾ ਕੁਛ ਉਗਾਇਆ ਜਾਂਦਾ ਗ੍ਰੀਨ ਹਾਊਸਿਸ ਵਿੱਚ, ਕੁਛ ਇਸ ਕਿਸਮ ਦੇ ਪ੍ਰਯੋਗ ਵੀ ਕੀਤੇ ਆ ਲੋਕਾਂ ਨੇ?
ਬਿਲਕੁਲ ਜੀ, ਜਿਹੜੇ ਹਾਰਟੀਕਲਚਰ ਆ ਜਾਂ ਜਿਹੜੇ ਵੈਜੀਟੇਬਲ ਦਾ ਏਰੀਆ, ਜਿਹੜਾ ਮੇਰਾ ਏਰੀਆ ਹੈ ਨੀ, ਮੇਰਾ ਸਿਰਫ ਜਿਹੜਾ ਅਨਾਜ ਵਾਲਾ ਕਣਕ ਤੇ ਦੂਜੇ ਫਸਲਾਂ ਉਹਨਾਂ ਵਾ, ਪਰ ਹਾਂਜੀ ਹਾਰਟੀਕਲਚਰ ਦੇ ਵਿੱਚ ਤੇ ਜਿਹੜੀਆਂ ਵੈਜੀਟੇਬਲ ਦਾ ਏਰੀਆ ਉਹਦੇ ਵਿੱਚ ਇਹ ਗ੍ਰੀਨ ਹਾਊਸ ਪ੍ਰੋਡਕਸ਼ਨ ਕਾਫੀ ਇੱਥੇ ਪਾਪੂਲਰ ਹੋ ਜੀ।
ਤੇ ਗੱਲਾਂ ਗੱਲਾਂ 'ਚ ਹੁਣ ਗੱਲ ਮੇਰੇ ਦਿਮਾਗ 'ਚ ਆਉਂਦੀ ਆ, ਜਦ ਤੁਸੀਂ ਸਕੇਲ ਦੀ ਗੱਲ ਕਰਦੇ ਹੋ ਕਿ ਏਡੇ ਵੱਡੇ ਲੈਵਲ 'ਤੇ ਇਹ ਖੇਤੀਬਾੜੀ ਕੀਤੀ ਜਾਂਦੀ ਆ, ਫਿਰ ਸਪਰੇਆਂ ਜਾਂ ਰਿਓ ਇਹ ਫਿਰ ਕਿਵੇਂ ਫੈਲਾਇਆ ਜਾਂਦਾ, ਕਿਵੇਂ ਪਹੁੰਚਦਾ ਕੀਤਾ ਜਾਂਦਾ ਫਸਲ ਤੱਕ?
ਇਹ ਸਾਰੇ ਦਾ ਸਾਰਾ ਜੀ ਬਿਲਕੁਲ ਇਹਨਾਂ ਕੋਲ ਜਿਹੜੀ ਮਸ਼ੀਨਰੀ ਬਹੁਤ ਵੱਡੀ ਆ ਤੇ ਖਾਸ ਕਰਕੇ ਜਿਹੜਾ ਇੱਥੋਂ ਦਾ ਫਾਰਮਿੰਗ ਸੈਕਟਰ ਆ, ਇਹ ਜ਼ਮੀਨ ਦੀ ਇੱਕ ਕੋਸਟ ਹੈਗੀ ਆ। ਸਭ ਤੋਂ ਜਿਹੜਾ ਉਦੋਂ ਅੱਗੇ ਕੰਪੋਨੈਂਟ ਆਉਂਦਾ ਉਹ ਆਉਂਦਾ ਮਸ਼ੀਨਰੀ ਦਾ, ਮਸ਼ੀਨਰੀ ਬਹੁਤ ਵੱਡੀ ਵੱਡੀ ਆ, ਤੇ ਚਾਹੇ ਉਹ ਆਪਣਾ ਸੀਡਿੰਗ ਮਸ਼ੀਨਰੀ ਆ, ਚਾਹੇ ਉਹ ਹਾਰਵੈਸਟਿੰਗ ਵਾਲੀ ਆ, ਚਾਹੇ ਦੀ ਸਪਰੇਇੰਗ ਵਾਲੀ ਆ, ਸੋ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਹੈਗੀਆਂ। ਤੇ ਪਰ ਕੰਮ ਮੈਂ ਇੱਥੇ ਦੁਆਰੇ ਫਿਰ ਐਕਸਰਸਾਈਜ਼ ਕਰ ਰਿਹਾ ਕਿ ਜਿਹੜੇ ਮੀਆਂ ਬੀਬੀ ਜਾਂ ਇੱਕ ਤਾਂ ਬੱਚਾ ਉਹਨਾਂ ਦੇ ਨਾਲ ਇਹਦੀਆਂ ਪ੍ਰੋਪਰਟੀਆਂ ਦੀ ਲੋਕਾਸਟ ਕਰਦੇ ਆ, ਉਹ ਇਕੱਲੇ ਖੇਤੀ ਕਰਦੇ ਆ।
ਤੇ ਹੁਣ ਆਪਾਂ ਤੁਹਾਡੀ ਖੋਜ ਪੜਤਾਲ ਵੱਲ ਨੂੰ ਵਧੀਏ। ਪਿਛਲੇ ਦਿਨੀ ਕਿਨੋਆ ਦੀ ਖੇਤੀ ਨਾਲ ਸੰਬੰਧਿਤ ਇੱਕ ਨਵੀਂ ਵਰਾਇਟੀ ਨਾਲ ਸੰਬੰਧਿਤ ਤੁਹਾਡਾ ਨਾਮ ਮੀਡੀਆ 'ਚ ਕਾਫੀ ਛਾਇਆ ਹੋਇਆ ਸੀ, ਤੇ ਸਾਡੇ ਸੁਣਨ ਵਾਲੇ ਜਾਣਨਾ ਚਾਹੁਣਗੇ ਕਿਨੋਆ ਬਾਰੇ, ਇਹ ਕੀ ਬੁਲਾਵ ਆ, ਕੀ ਚੀਜ਼ ਆ, ਸੁਪਰ ਫੂਡ ਵਜੋਂ ਇਹਨੂੰ ਮੇਰਾ ਖਿਆਲ ਕਾਫੀ ਪ੍ਰਚਲਿਤ ਕੀਤਾ ਜਾ ਰਿਹਾ।
ਰੀਜਨ ਆ ਜਾਂ ਇਲਾਕਾ ਉਹਦੇ ਵਿੱਚ ਸੱਤ ਮੁਲਕ ਆਉਂਦੇ ਆ ਜੀ। ਨੌਰਥ ਦੇ ਵਿੱਚ ਸ਼ੁਰੂ ਹੋ ਜਾਂਦਾ ਆਈ ਥਿੰਕ ਇਟ ਇਜ਼ ਵੈਨਜ਼ੂਏਲਾ, ਦੈਨ ਕੋਲੰਬੀਆ, ਦੈਨ ਇਕਵਾਡੋਰ, ਪੇਰੂ, ਬੋਲੀਵੀਆ ਤੇ ਸਾਊਥ ਦੇ ਵਿੱਚ ਚਿਲੀ। ਸੋ ਇਹ ਉਹਨਾਂ ਮੁਲਕਾਂ ਦੀ ਜਿਹੜੀ ਆ ਮੇਨਲੀ ਫਸਲ ਆ, ਜਿੱਥੇ ਕਿ ਜਿਹੜੇ ਉੱਥੋਂ ਦੇ ਆਦਿਵਾਸੀ ਲੋਕ ਸੀ ਪਿਛਲੇ 5000 ਸਾਲ ਤੋਂ ਵੀ ਪਹਿਲਾਂ ਦੇ ਇਹਨੂੰ ਐਜ ਏ ਮੁੱਖ ਭੋਜਨ ਦੇ ਤੌਰ ਤੇ ਵਰਤੇ ਆ ਰਹੇ ਆ।
ਕੋਈ ਦਾਣੇ ਵਗੈਰਾ ਹੁੰਦੇ ਆ, ਥੋੜਾ ਜਿਹਾ ਦੱਸ ਦੋ ਸਾਡੇ ਸੁਣਨ ਵਾਲੇ ਜਿਨ੍ਹਾਂ ਨੇ ਨਾਂ ਦੇਖੇ ਸੁਣੇ ਹੋਣ, ਉਹਨਾਂ ਨੂੰ ਮਾੜਾ ਜਿਹਾ ਅੰਦਾਜ਼ਾ ਹੋ ਜਾਏ ਕਿ ਆਪਾਂ ਕੀ ਗੱਲ ਕਰ ਰਹੇ ਹਾਂ।
ਮੇਰਾ ਖਿਆਲ ਆਪਣੇ ਜਿਹੜੇ ਬੰਦੇ ਪੰਜਾਬ ਤੋਂ ਤਕਰੀਬਨ ਸਾਰੇ ਨੇ ਸਾਗ ਖਾਧਾ ਹੋਊਗਾ, ਤੇ ਜਿਹਨਾਂ ਨੇ ਖੇਤੀ ਕੀਤੀ ਆ ਉਹਨਾਂ ਨੂੰ ਬਾਥੂ ਦਾ ਪਤਾ। ਸੋ ਇਹ ਬੋਟੈਨਿਕਲੀ ਜਿਹੜਾ ਕਿਨਵਾ, ਇਟ ਇਜ਼ ਅ ਕਿਨੋਪੋਡੀਅਮ ਕਿਨਵਾ, ਪਰ ਜਿਹੜਾ ਸਾਡਾ ਬਾਥੂ ਹੁੰਦਾ ਉਹ ਕਿਨੋਪੋਡੀਅਮ ਐਲਡਮ ਹੁੰਦਾ। ਸੋ ਜਾਂ ਉਹਦੀਆਂ ਹੋਰ ਸਪੀਸੀਜ਼ ਹੈਗੀਆਂ। ਸੋ ਇਹ ਤਕਰੀਬਨ ਉਹਦੇ ਨਾਲ ਬਾਥੂ ਨਾਲ ਰਲਦਾ ਹੋਇਆ ਪਲਾਂਟ ਆ, ਪਰ ਕਿਨਵਾ ਦੇ ਵਿੱਚ ਖੜਾ ਹੋਇਆ ਬਾਥੂ ਅੱਡੀ ਦਿਸ ਪੈਂਦਾ। ਸੋ ਕਿਉਂਕਿ ਕਿਨਵਾ ਦੇ ਵਿੱਚ ਬਾਥੂ ਵੀ ਇੱਕ ਵੀੜ ਆ, ਸੋ ਉਸ ਕਰਕੇ ਪਰ ਬਟੈਰੀਕਲੀ ਜਿਹੜਾ ਉਸ ਫੈਮਿਲੀ ਦੇ ਵਿੱਚੋਂ ਇਹ ਜਿਹੜੀ ਕ੍ਰੋਪ ਆਉਂਦੀ ਆ। ਤੇ ਮੂਲ ਨਿਵਾਸੀ ਜਿਹੜੇ ਜੀ ਉੱਥੇ ਇਹਨੂੰ ਆਪਦੀ ਭਾਸ਼ਾ ਉਹਨਾਂ ਦੀ ਭਾਸ਼ਾ ਹੈਗੀ ਆ ਕੈਚੂਆ ਭਾਸ਼ਾ, ਉਹਦੇ ਵਿੱਚ ਉਹਨੂੰ ਕਹਿੰਦੇ ਮਦਰ ਗ੍ਰੇਨ, ਅਤੇ ਉਹ ਇਹ ਵੀ ਮੰਨਦੇ ਸੀ ਕਿ ਇਹ ਪਰਮਾਤਮਾ ਵੱਲੋਂ ਸਾਨੂੰ ਇੱਕ ਜਿਹੜਾ ਨਾ ਪਵਿੱਤਰ ਤੋਹਫਾ ਦਿੱਤਾ ਗਿਆ, ਦਾਤ ਮਿਲੀ ਹੈ, ਪਰਮਾਤਮਾ ਨੂੰ ਦਾਤ ਆ ਜੀ। ਅਤੇ ਪਰ ਜਿਹੜੀ ਅੱਜ ਦੀ ਡੇਟ ਦੇ ਵਿੱਚ ਦੋ ਕੰਟਰੀ ਆ ਉਹ ਇੰਡੀਅਨ ਰੀਜਨ ਦੇ ਜਿਹੜੇ ਇਹਨੂੰ ਪੈਦਾ ਕਰਦੇ ਆ ਜੀ, ਪਹਿਲੇ ਨੰਬਰ 'ਤੇ ਹੈਗਾ ਪੀਰੂ ਜਾਂ ਜਿਹਨੂੰ ਪੀਰੂ ਕਹਿ ਦਿੰਦੇ ਆ, ਅਤੇ ਦੂਜੇ ਨੰਬਰ ਦੇ ਉੱਤੇ ਹੈਗਾ ਬਲੀਵੀਆ। ਥੋੜ੍ਹੀ ਬਹੁਤੀ ਪ੍ਰੋਡਕਸ਼ਨ ਇਕਵਾਡੋਰ ਦੇ ਵਿੱਚ ਵੀ ਹੈਗੀ ਆ ਜਾਂ ਫਿਰ ਚਿਲੀ ਦੇ ਵਿੱਚ ਹੈਗੀ ਆ
ਜੀ। ਤੇ ਆਪਣਾ ਧਿਆਨ ਫਿਰ ਇਧਰ ਨੂੰ ਉਹਨਾਂ ਦੇਸ਼ਾਂ 'ਚ ਤਾਂ ਚਲੋ ਇਹ ਹੋ ਰਹੀ ਆ, ਤੁਹਾਡਾ ਧਿਆਨ ਫਿਰ ਇਸ ਵੱਲ ਨੂੰ ਕਿਵੇਂ ਗਿਆ?
ਮੇਰਾ ਜਾਂ ਸਾਡੇ ਡਿਪਾਰਟਮੈਂਟ ਦਾ ਜਾਂ ਓਵਰਆਲ ਮੇਰਾ ਹਰ ਦੁਨੀਆਂ ਦੇ ਵਿੱਚ ਇਹਦਾ ਧਿਆਨ ਅੱਜ ਕੱਲ੍ਹ ਕਾਫੀ ਨੇ ਅਟਰੈਕਟ ਕੀਤਾ। ਜਿਹੜਾ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਵੀ ਇਹਨੂੰ ਸੁਪਰ ਫੂਡ ਦਾ ਨਾਂ ਦਿੱਤਾ ਗਿਆ, ਸੋ ਸੁਪਰ ਫੂਡ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਿੰਨ ਚੀਜ਼ਾਂ ਦੇ ਵਿੱਚ ਆਉਂਦੀਆਂ ਜੀ। ਇੱਕ ਤਾਂ ਵੀ ਜਿਹੜਾ ਦਾਣਾ ਉਹਦੀ ਜਿਹੜੀ ਵਧੀਆ ਕੁਆਲਿਟੀ ਦੀ ਤਕਰੀਬਨ 14-15% ਪ੍ਰੋਟੀਨ ਉਹਦੇ ਵਿੱਚ, ਜਿਹੜੀ ਕਿ ਕਣਕ ਅਤੇ ਰਾਈਸ ਨਾਲੋਂ ਜ਼ਿਆਦਾ ਆ। ਵਧੀਆ ਕੁਆਲਿਟੀ ਜਦੋਂ ਮੈਂ ਕਹਿੰਦਾ ਵੀ ਵਧੀਆ ਕੁਆਲਿਟੀ ਦੀ ਪ੍ਰੋਟੀਨ, ਇਹਦਾ ਮਤਲਬ ਇਹ ਆ ਕਿ ਇਸ ਸਾਰੇ ਦੇ ਸਾਰੇ 9 ਅਸੈਂਸ਼ਲ ਅਮੀਨੋ ਐਸਿਡ ਚਾਹੀਦੇ ਹੁੰਦੇ ਆ। ਪ੍ਰੋਟੀਨ ਦੇ ਵਿੱਚ 20 ਅਮੀਨੋ ਐਸਿਡ ਹੁੰਦੇ ਆ ਜਿਹਦੇ ਵਿੱਚ 9 ਅਸੈਂਸ਼ਲ ਹੁੰਦੇ ਆ। ਤੁਸੀਂ ਸ਼ਾਇਦ ਮੇਰੇ ਨਾਲ ਵੱਧ ਜਾਣਦੇ ਹੋਗੇ, ਮੈਡੀਕਲ ਦੇ ਖੇਤਰ ਦੇ ਬੰਦੇ ਆ, ਪਰ ਜਿਹੜੇ 9 ਅਸੈਂਸ਼ਲ ਅਮੀਨੋ ਐਸਿਡ ਉਹਨਾਂ ਨੂੰ ਕਹਿੰਦੇ ਆ ਜਿਹੜੇ ਸਾਡੀ ਬੋਡੀ ਆਪਦੇ ਆਪ ਨਹੀਂ ਬਣਾ ਸਕਦੀ, ਬਾਕੀ ਦੇ ਜਿਹੜੇ 11 ਉਹ ਸਾਨੂੰ ਖਾਦ ਖੁਰਾਕ ਚ ਮਿਲ ਜਾਂਦੇ ਆ। ਕਿਨਵਾ ਇੱਕ ਇਹੋ ਜਿਹਾ ਦਾਣਾ ਹੈ ਜਿਹਦੇ ਵਿੱਚ ਕਿ ਉਹ 9 ਦੇ 9 ਅਸੈਂਸ਼ਲ ਅਮੀਨੋ ਐਸਿਡ ਇੱਕ ਚੰਗੇ ਬੈਲੈਂਸ ਦੇ ਵਿੱਚ ਉਪਲਬਧ ਆ। ਸੋ ਇਸ ਕਰਕੇ ਜਿਹੜੀ ਕੁਆਲਿਟੀ ਆ ਜਿਹੜੀ ਪ੍ਰੋਟੀਨ ਦੀ ਉਹ ਬਹੁਤ ਚੰਗੀ ਗਿਣੀ ਗਈ ਆ। ਦੂਜੇ ਨੰਬਰ ਦੇ ਉੱਤੇ ਇਹ ਗਲੂਟਨ ਫਰੀ ਆ। ਅੱਜ ਕੱਲ੍ਹ ਲੋਕਾਂ ਨੇ ਜਿਹੜੀ ਕਣਕ ਦੀ ਗਲੂਟਨ ਆ ਜਾਂ ਜਿਹੜੇ ਹੋਰ ਜਿਵੇਂ ਬਾਰਲੀ ਦੇ ਵਿੱਚ ਵੀ ਆ, ਓਟਸ ਦੇ ਵਿੱਚ ਵੀ ਆ, ਉਹ ਤੋਂ ਗਲੂਟਨ ਤੋਂ ਕਾਫੀ ਪ੍ਰੋਬਲਮ ਆ। ਸੋ ਉਸ ਪੁਆਇੰਟ ਆਫ ਵਿਊ ਤੋਂ ਵੀ ਚੰਗਾ। ਤੀਸਰਾ ਨੰਬਰ ਇਹ ਆ ਕਿ ਇਹਦੇ ਜਿਹੜੇ ਦਾਣੇ ਆ ਜੀ ਉਹਨਾਂ ਦਾ ਜਿਹੜਾ ਗਲਸੀਮਿਕ ਇੰਡੈਕਸ ਆ ਜਿਹਨੂੰ ਜੀ ਆਈ ਇੰਡੈਕਸ ਕਹਿ ਦਿੰਦੇ ਆ ਉਹ ਲੋਅ ਆ। ਸੋ ਇਹਦਾ ਮਤਲਬ ਇਹ ਆ ਵੀ ਜਦੋਂ ਜਿਹੜੇ ਇਹਦੀ ਜਦੋਂ ਅਸੀਂ ਖਾਂਦੇ ਹਾਂ ਤਾਂ ਇਹਦੀ ਜਿਹੜੀ ਡਾਈਜੈਸ਼ਨ ਆ ਜਾਂ ਇਹਦੀ ਅਬਜ਼ੋਰਪਸ਼ਨ ਆ ਜਿਹੜੀ ਸਾਡੀ ਬੋਡੀ ਦੇ ਵਿੱਚ ਉਹ ਹੌਲੀ ਹੌਲੀ ਹੁੰਦੀ ਆ, ਅਤੇ ਇਹ ਜਿਹੜਾ ਬਲੱਡ ਦਾ ਸ਼ੂਗਰ ਲੈਵਲ ਆ ਜਾਂ ਗਲੂਕੋਜ਼ ਲੈਵਲ ਆ ਉਹਨੂੰ ਵਧਣ ਨਹੀਂ ਦਿੰਦਾ ਜਾਂ ਨੀਵਾਂ ਹੀ ਰੱਖਦਾ, ਜਾਂ ਆਪਾਂ ਇਹ ਕਹਿ ਲਈਏ ਵੀ ਉਹ ਸਾਨੂੰ ਜਿਹੜਾ ਸ਼ੂਗਰ ਕਿੱਕ ਨਹੀਂ ਦਿੰਦਾ। ਅਤੇ ਮੇਰਾ ਖਿਆਲ ਜਿਹੜੇ ਲੋਕ ਚਾਹੁੰਦੇ ਆ ਕਿ ਅਸੀਂ ਵੇਟ ਲੂਜ਼ ਕਰਨਾ, ਸ਼ਾਇਦ ਉਹਨਾਂ ਵਾਸਤੇ ਚੰਗਾ ਖਰਾਬ ਹੋ ਸਕਦੀ ਕਿਉਂਕਿ ਕਾਫੀ ਟਾਈਮ ਤੁਹਾਨੂੰ ਭੁੱਖ ਨਹੀਂ ਲੱਗਦੀ ਇਹਨੂੰ ਖਾਣ ਤੋਂ ਬਾਅਦ ਚੋਂ।
ਜਿਵੇਂ ਚੀਆ ਸੀਡ ਲੈਂਦੇ ਲੋਕ?
ਹਾਂਜੀ, ਚੀਆ ਕਿਨਵਾ ਇਹ ਤਕਰੀਬਨ ਦੋਨੇ ਸੁਪਰ ਫੂਡ ਦੇ ਵਿੱਚ ਆਉਂਦੇ ਜੀ।
ਤੇ ਹੁਣ ਮੈਨੂੰ ਥੋੜ੍ਹਾ ਜਿਹਾ ਇਹ ਦੱਸੋ ਧੰਮੂ ਸਾਹਿਬ, ਤੁਸੀਂ ਜਿਹੜੀ ਇਹ ਨਵੀਂ ਵਰਾਇਟੀ ਦੀ ਗੱਲ ਕੀਤੀ ਆ, ਮੀਡੀਆ 'ਚ ਕੁਛ ਇਸ ਕਿਸਮ ਦੀਆਂ ਗੱਲਾਂ ਆਈਆਂ, ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਉਹਦੇ ਵਿੱਚ ਇਸ ਤਰ੍ਹਾਂ ਸੀ ਗਰਮਤ ਸਾਹਿਬ ਵੀ ਜਦੋਂ ਇਹ ਸੁਪਰ ਫੂਡ ਦੀਆਂ ਗੱਲਾਂ ਚੱਲੀਆਂ ਆਸਟ੍ਰੇਲੀਆ ਦੇ ਵਿੱਚ ਵੀ ਲੋਕਾਂ ਨੇ ਇਹਨੂੰ ਖਾਣਾ ਸ਼ੁਰੂ ਕੀਤਾ। 2017 ਦਾ ਜਿਹੜਾ ਡਾਟਾ ਉਹ ਇਹ ਕਹਿੰਦਾ ਕਿ ਆਸਟ੍ਰੇਲੀਆ ਦੇ ਵਿੱਚ ਤਕਰੀਬਨ 3,000 ਟਨ ਕਿਨਵਾ ਇੰਪੋਰਟ ਹੋਇਆ ਜਿਹਦੀ ਵੈਲਿਊ ਤਕਰੀਬਨ $7.5 million ਬਣਦੀ ਆ। ਉਹਨਾਂ ਦਿਨਾਂ ਵਿੱਚ ਮਾਰਕੀਟ ਦਾ ਥੋੜ੍ਹਾ ਸਰਵੇ ਹੋਇਆ ਤਾਂ ਉਹ ਕਹਿੰਦੇ ਸੀ ਵੀ 80% ਲੋਕਾਂ ਨੇ ਹਜੇ ਤੱਕ ਕਿਨਵੇ ਬਾਰੇ ਸੁਣਿਆ ਨਹੀਂ ਜਾਂ ਉਹਨਾਂ ਨੇ ਇਹਨੂੰ ਇਹ ਵਰਤਿਆ ਨਹੀਂ। ਲੱਗਾ ਕਿ ਵੀ ਇਹਦਾ ਇੱਥੇ ਬਹੁਤ ਸਕੋਪ ਆ, ਲੋਕੀ ਨੂੰ ਲਾਈਕ ਕਰ ਰਹੇ ਆ ਤੇ ਸਾਨੂੰ ਆਪਦਾ ਲੋਕਲੀ ਇੱਥੇ ਸਾਨੂੰ ਇਹਦੀ ਪ੍ਰੋਡਕਸ਼ਨ ਜਿਹੜੀ ਵਧਾਉਣੀ ਚਾਹੀਦੀ ਆ, ਪ੍ਰੋਡਕਸ਼ਨ ਵੀ ਵਧਾਈਏ, ਲੋਕਲ ਡਿਮਾਂਡ ਨੂੰ ਪੂਰਾ ਕਰੀਏ ਤੇ ਇੱਥੋਂ ਐਕਸਪੋਰਟ ਵੀ ਕਰੀਏ ਜਿਵੇਂ ਕਿ ਅਸੀਂ ਦੂਜੀਆਂ ਫਸਲਾਂ ਇੱਥੋਂ ਕਰਦੇ ਹਾਂ। ਤਾਂ ਫਿਰ ਐਗਰੀ ਫਿਊਚਰ ਆਸਟ੍ਰੇਲੀਆ ਨੇ 2015 ਦੇ ਵਿੱਚ ਸਾਡਾ ਪ੍ਰੋਜੈਕਟ ਫੰਡ ਕੀਤਾ ਸੀ, ਜਿਹਦੀ ਲੀਡ ਏਜੰਸੀ ਡਿਪਾਰਟਮੈਂਟ ਆਫ ਪ੍ਰਾਈਵੇਟ ਇੰਡਸਟਰੀ ਐਂਡ ਰੀਜਨਲ ਡਿਵੈਲਪਮੈਂਟ ਆ ਜਿੱਥੇ ਕਿ ਮੈਂ ਕੰਮ ਕਰਦਾ, ਤੇ ਇਹ ਨੈਸ਼ਨਲ ਪ੍ਰੋਜੈਕਟ ਸੀ ਤੇ ਬਾਕੀ ਦੇ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ ਵੀ ਸਾਡੇ ਜਿਹੜੇ ਕੰਸਲਟੈਂਟ ਸੀ ਜਾਂ ਸਾਡੇ ਸਹਿਯੋਗੀ ਬੰਦੇ ਸੀਗੇ ਉਹ ਸੀਗੇ। ਸਾਡਾ ਮੰਤਵ ਇਹ ਸੀ ਕਿ ਅਸੀਂ ਪਤਾ ਇਹ ਕਰਨਾ ਕਿ ਆਸਟ੍ਰੇਲੀਆ ਦੇ ਵਿੱਚ ਕਿਨਵਾ ਕਿੱਥੇ ਕਿੱਥੇ ਹੋ ਸਕਦਾ, ਤੇ ਜਿੱਥੇ ਹੋ ਸਕਦਾ ਉਹਦੀ ਅਸੀਂ ਪ੍ਰੋਡਕਸ਼ਨ ਟੈਕਨੋਲੋਜੀ ਡਿਵੈਲਪ ਕਰਨੀ ਆ, ਤੇ ਜੇ ਹੋ ਸਕਿਆ ਤਾਂ ਕਿਨਵਾ ਦੀ ਨਵੀਂ ਵਰਾਇਟੀ ਡਿਵੈਲਪ ਕਰਨੀ ਆ। ਤੇ ਉਹ ਫਿਰ ਅਸੀਂ 2015 ਤੋਂ ਲੈ ਕੇ 2018 ਤੱਕ ਤਕਰੀਬਨ 16-17 ਜਗ੍ਹਾ ਆਸਟ੍ਰੇਲੀਆ ਦੇ ਵਿੱਚ ਵੱਖ ਵੱਖਰੀਆਂ ਸਟੇਟਾਂ ਦੇ ਵਿੱਚ ਵੱਖ ਵੱਖਰੇ ਰੀਜਨ ਦੇ ਵਿੱਚ ਇਹਦੇ ਤਜਰਬੇ ਕੀਤੇ। ਸਾਡੇ ਕੋਲ ਪਿਛਲੇ ਸਾਡਾ ਇੱਕ ਹੋਰ ਪ੍ਰੋਜੈਕਟ ਸੀਗਾ, ਉਹਦੇ ਵਿੱਚੋਂ ਅਸੀਂ ਕਿਨਵਾ ਦੀਆਂ ਕੁਛ ਲਾਈਨਾਂ ਸਿਲੈਕਟ ਕੀਤੀਆਂ ਸੀ, ਉਹ ਸਾਡੇ ਕੋਲ ਜਰਮਪਲਾਜ਼ਮ ਸੀ ਓਵਰਸੀਜ਼ ਤੋਂ, ਉਹ ਸਾਰਾ ਟੈਸਟ ਕੀਤਾ, ਨਵੀਂ ਟੈਕਨੋਲੋਜੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਅਸੀਂ ਇਹਨਾਂ ਹਾਲਾਤਾਂ ਵਿੱਚ ਪੈਦਾ ਕਰਨਾ ਤਾਂ ਸਾਨੂੰ ਕਿੱਦਾਂ ਦੀ ਟੈਕਨੋਲੋਜੀ ਚਾਹੀਦੀ ਹੋਊਗੀ। ਤੇ ਖੁਸ਼ ਦੀ ਗੱਲ ਇਹ ਆ ਕਿ ਸਾਡਾ ਜਿਹੜੇ ਜਿੰਨੇ ਵੀ ਅਸੀਂ ਮਾਈਲਸਟੋਨ ਸੋਚੇ ਸੀਗੇ ਅਚੀਵ ਕਰਨੇ ਸਾਰੇ ਸਾਰੇ ਸਫਲ ਹੋਏ। ਉਹਦੇ ਵਿੱਚੋਂ ਅਸੀਂ ਜਿਹੜੀ ਨਵੀਂ ਵਰਾਇਟੀ ਆ ਕੋਸੋ ਵਾਈਟ ਪਹਿਲੀ ਓਪਨ ਐਕਸੈਸ ਆਸਟ੍ਰੇਲੀਆ ਦੀ ਵਰਾਇਟੀ ਉਹ ਦਿੱਤੀ ਆ, ਨਾਲ ਅਸੀਂ ਫਸਲ ਪ੍ਰਬੰਧ ਜਾਂ ਜਿਹਨੂੰ ਇਕਨੋਮਿਕ ਪੈਕੇਜ ਕਹਿੰਦੇ ਆ ਉਹ ਦਿੱਤਾ ਜੀ ਨਾਲ, ਤੇ ਆਸ ਕਰਦੇ ਹਾਂ ਕਿ ਅਗਲੇ ਸਾਲ ਜਾਂ ਉਦੋਂ ਅਗਲੇ ਸਾਲ ਫਾਰਮਰਸ ਨੂੰ ਇਹਦਾ ਸੀਡ ਆ ਜਿਹੜਾ ਉਹ ਓਪਨਲੀ ਅਵੇਲੇਬਲ ਹੋ ਜਾਊਗਾ। ਅੱਜ ਕੱਲ੍ਹ ਸਾਡਾ ਡਿਪਾਰਟਮੈਂਟ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸੀਡ ਲਾਇਸੈਂਸੀ ਆ ਉਹ ਸਿਲੈਕਟ ਕੀਤੇ ਜਾਣ ਸਾਰੀਆਂ ਸਟੇਟਾਂ ਦੇ ਵਿੱਚ, ਤੇ ਉੱਥੋਂ ਜਿਹੜੇ ਫਾਰਮਰਸ ਇਹਦਾ ਨਵੀਂ ਕਿਸਮ ਦਾ ਬੀਜ ਉਹ ਖਰੀਦ ਸਕਣ।
ਜੀ ਬਹੁਤ ਵੱਡੀ ਕਾਮਯਾਬੀ ਆ ਅਤੇ ਸ਼ੁਭਕਾਮਨਾਵਾਂ, ਅਤੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਸ ਪ੍ਰੋਜੈਕਟ ਨੂੰ ਤੁਸੀਂ ਮੂਹਰੇ ਹੋ ਕੇ ਮੋਢੀ ਬਣ ਕੇ ਇਹਨੂੰ ਸਿਰੇ ਲਾਇਆ ਅਤੇ ਅੱਗੇ ਵੀ ਕੋਸ਼ਿਸ਼ ਕਰ ਰਹੇ ਹੋ ਇਹਨੂੰ ਹੋਰ ਵਧਾਉਣ ਦੀ, ਕਿਨੋਆ ਨੂੰ ਆਸਟ੍ਰੇਲੀਆ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਇੱਕ ਫਸਲ ਵਜੋਂ ਡਿਵੈਲਪ ਕਰਨ ਨੂੰ। ਅਤੇ ਮੈਂ ਜਦੋਂ ਤੁਹਾਡਾ ਨਾਂ ਗੂਗਲ 'ਚ ਪਾਇਆ ਤਾਂ ਸਰੋਂ ਦੇ ਖੇਤਾਂ 'ਚ ਖੜਿਆਂ ਦੀ ਵੀ ਇੱਕ ਫੋਟੋ ਨਜ਼ਰ ਆਈ, ਅਤੇ ਮੈਂ ਸੋਚਿਆ ਕਿ ਉਹ ਨਾ ਇਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲ ਕੀਤੀ ਜਾਵੇ। ਥੋੜਾ ਜਿਹਾ ਦੱਸੋਗੇ ਇਸ ਸੰਬੰਧੀ ਵੀ ਕੀ ਕੋਈ ਪ੍ਰੋਜੈਕਟ ਰਨ ਕਰ ਰਹੇ ਹੋ?
ਸਰ ਐਕਚੁਅਲੀ ਜਿਹੜੀ ਮੇਰੀ ਆਪਦੀ ਐਕਸਪਰਟੀਜ਼ ਹੈ ਵਿਦ ਇਨ ਐਗਰੀਕਲਚਰ ਉਹ ਹੈਗੀ ਆ ਵੀਡ ਸਾਇੰਸ ਦੀ, ਵੀਡ ਕੰਟਰੋਲ ਦੀ, ਤੇ ਈਵਨ ਮੈਂ ਤੁਹਾਨੂੰ ਪਿੱਛੇ ਨਹੀਂ ਦੱਸ ਸਕਿਆ ਕਿਨਵਾ ਦੇ ਵਿੱਚ ਵੀ ਮੇਰੀ ਜਿਹੜੀ ਇਨਵੋਲਵਮੈਂਟ ਆ ਇਸੇ ਤਰੀਕੇ ਨਾਲ ਹੀ ਹੋਈ ਸੀ ਕਿ ਇੱਕ ਦਿਨ ਕਿਸੇ ਬੰਦੇ ਨੇ ਮੈਨੂੰ ਫੋਨ ਕੀਤਾ ਵੀ ਅਖੇ ਯਾਰ ਤੂੰ ਨਾ ਉਹਨੇ ਕਹਿੰਦਾ ਕਿਨਵਾ ਬਾਰੇ ਤੂੰ ਗੱਲ ਕਿਤੇ ਕਿਨੋ ਪੋਡੀਅਮ ਦੀ ਗੱਲ ਕੀਤੀ, ਕਹਿੰਦਾ ਕਿਨੋ ਬੋਡੀ ਬਾਰੇ ਤੂੰ ਕਦੇ ਸੁਣਿਆ? ਤੇ ਮੈਂ ਕਿਹਾ ਯਾਰ ਦੱਸ ਕਿਹੜੀ ਫਸਲ 'ਚ ਉਹਨੂੰ ਕੰਟਰੋਲ ਕਰਨਾ? ਮੈਨੂੰ ਕਹਿੰਦਾ ਯਾਰ ਕੰਟਰੋਲ ਨਹੀਂ ਕਰਨਾ, ਬਚਾਉਣਾ, ਆਪਾਂ ਉਹਦੇ 'ਚ ਵੀਡ ਕੰਟਰੋਲ ਕਰਨਾ। ਤੇ ਮੈਂ ਕਿਹਾ ਯਾਰ ਫਿਰ ਕੋਈ ਨਾ ਮੈਨੂੰ ਸੋਚ ਲੈਣ ਦਾ। ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਫਿਰ ਪ੍ਰੋਜੈਕਟ ਡਿਵੈਲਪ ਹੋਇਆ ਸੀਗਾ ਜਿਹੜਾ ਕਿਨਵਾ ਵਾਲਾ। ਤੇ ਮੇਰਾ ਜਿਹੜਾ ਮੇਨ ਏਰੀਆ ਹੈਗਾ ਉਹ ਹੈਗਾ ਵੀਡ ਕੰਟਰੋਲ ਦਾ, ਮੇਨਲੀ ਹਰਬਿਸਾਈਡਸ ਦਾ। ਤਾਂ ਸਾਡੇ ਕੋਲ ਪ੍ਰੋਜੈਕਟ ਸੀਗਾ ਟੈਕਨੀਕਲ ਬੇਕ ਕ੍ਰੋਪ ਐਗਰੋਨੋਮੀ ਪ੍ਰੋਜੈਕਟ, ਤੇ ਉਹਦੇ ਵਿੱਚ ਇਹ ਲੋੜ ਮਹਿਸੂਸ ਕੀਤੀ ਗਈ ਕਿ ਕਨੋਲਾ ਜਿਹੜੀ ਸਾਡੀ ਤੀਜੀ ਮੁੱਖ ਫਸਲ ਆ ਜੀ ਵੈਸਟਰਨ ਆਸਟ੍ਰੇਲੀਆ ਦੀ, ਤੇ ਤਕਰੀਬਨ ਜਿਹੜੀ ਅੱਧੀ ਕਨੋਲਾ ਦੀ ਪ੍ਰੋਡਕਸ਼ਨ ਆ ਉਹ ਇਕੱਲੀ ਵੈਸਟਰਨ ਆਸਟ੍ਰੇਲੀਆ 'ਚ ਹੁੰਦੀ ਆ। ਤੇ ਬਾਕੀ ਜਦੋਂ ਦੀ ਖੇਤੀ ਸ਼ੁਰੂ ਹੋਈ ਆ ਮੈਨੂੰ ਨਦੀਨ ਨਾਲ ਦੀ ਨਾ ਉਹਨਾਂ ਤੋਂ ਸਮੱਸਿਆ ਰਹੀ ਹੈ ਤੇ ਉਹ ਅੱਜ ਵੀ ਹੈਗੀ ਆ। ਸੋ ਉਸ ਚੀਜ਼ ਨੂੰ ਜਿਹੜੀ ਆਮ ਤੌਰ 'ਤੇ ਜੇ ਹੁਣ ਕੰਜ਼ਿਊਮਰ ਨਾਲ ਗੱਲ ਕਰੀਏ ਉਹਦੇ ਲਈ ਕਨੋਲਾ ਕਨੋਲਾ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜਿਹੜਾ ਪ੍ਰੋਡਕਸ਼ਨ ਪੁਆਇੰਟ ਆਫ ਵਿਊ ਨਾ ਕਨੋਲਾ ਦੇ ਵਿੱਚ ਕਈ ਹਰਬੀਸਾਈਡ ਟੋਲਰੈਂਸ ਸਿਸਟਮ ਆ ਕਿ ਕਿਸ ਵਰਾਇਟੀ ਦੇ ਵਿੱਚ ਤੁਸੀਂ ਕਿਹੜਾ ਹਰਬੀਸਾਈਡ ਯੂਜ਼ ਕਰ ਸਕਦੇ ਹੋ ਕਿਹੜਾ ਨਹੀਂ ਕਰ ਸਕਦੇ, ਠੀਕ ਹੈ ਜੀ। ਸੋ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਕਿਤੇ ਖਿਲਰੀ ਜੀ ਪਈ ਸੀ ਇੱਕ ਥਾਂ ਇਕੱਠੀ ਨਹੀਂ ਸੀ, ਤਾਂ ਉਹ ਜ਼ਿੰਮੇਵਾਰੀ ਉਹਨਾਂ ਨੇ ਪ੍ਰੋਜੈਕਟ ਦੇ ਵਿੱਚ ਮੈਨੂੰ ਦਿੱਤੀ ਕਿ ਤੂੰ ਸਾਰੀ ਸਾਰੀ ਇਹ ਇਨਫੋਰਮੇਸ਼ਨ ਇੱਕ ਥਾਂ ਇਕੱਠੀ ਕਰਕੇ ਇਹਨੂੰ ਵਨ ਸਟੋਪ ਸ਼ੋਪ ਬਣਾ ਕਿ ਜੇ ਕੋਈ ਫਾਰਮਰ ਚੱਕੇ ਤੇ ਮੈਂ ਆਹ ਚੀਜ਼ ਦੇਖਣੀ ਆ ਕਨੋਲਾ ਦੇ ਵੀ ਕੰਟਰੋਲ 'ਤੇ, ਤਾਂ ਉਹਨੂੰ ਉਹ ਹੋਰ ਪਾਸੇ ਝੱਕਣ ਦੀ ਲੋੜ ਨਾ ਪਵੇ। ਸੋ ਉਹ ਸਾਰੀ ਸਾਰੀ ਜਿੰਨੇ ਵੀ ਹਰਬਿਸਾਈਡ ਟੋਲਰੈਂਸ ਸਿਸਟਮ ਕਨੋਲਾ ਦੇ ਵਿੱਚ ਹੈਗੇ ਆ, ਜਿਵੇਂ ਟ੍ਰਾਂਜ਼ਿਨ ਟੋਲਰੈਂਸ ਹੈਗੀ ਆ ਜਾਂ ਕਲੀਅਰ ਫੀਲਡ ਕਨੋਲਾ ਹੈਗੀ ਜਾਂ ਗਲਾਈਫੋਸੇਟ ਟੋਲਰੈਂਸ ਜਾਂ ਜਿਹਨੂੰ ਅਸੀਂ ਰਾਊਂਡ ਅਪ ਰੈਡੀ ਕਨੋਲਾ ਕਹਿ ਦਿੰਦੇ ਹਾਂ, ਜਾਂ ਉਹਨਾਂ ਦੇ ਵਿੱਚ ਹੋਰ ਸਿਸਟਮ ਆ, ਉਹ ਸਾਰਿਆਂ ਦੀ ਸਾਰੀ ਅਸੀਂ ਇਨਫੋਰਮੇਸ਼ਨ ਦੇ ਵਿੱਚ ਇਕੱਠੀ ਕਰਕੇ ਕਿ ਕਿਹੜੇ ਕਿਹੜੇ ਹਰਬਿਸਾਈਡ ਤੁਸੀਂ ਕਿਹੜੇ ਕਿਹੜੇ ਸਿਸਟਮ ਦੇ ਵਿੱਚ ਯੂਜ਼ ਕਰ ਸਕਦੇ ਹੋ, ਕਿਹੜਾ ਰੇਟ ਆ, ਕਿਹੜੇ ਟਾਈਮਿੰਗਸ, ਤੇ ਪਲੱਸ ਇਹ ਵੀ ਸੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਕਿਹੜਾ ਸਿਸਟਮ ਤੁਹਾਡੇ ਲਈ ਬਿਹਤਰ ਹੋਊਗਾ। ਇੱਕ ਹੋਰ ਚੀਜ਼ ਜਨਰਲ ਸਾਹਿਬ ਜਿਹੜੀ ਮੇਨ ਇੱਥੇ ਲੋਕੀ ਕਹਿ ਦਿੰਦੇ ਆ, ਅਕਸਰ ਪੁੱਛ ਲੈਂਦੇ ਆ ਕਿ ਇੱਥੇ ਖੇਤੀ ਹੈ ਜਿਹੜੀ ਔਰਗੈਨਿਕ ਆ, ਨਹੀਂ ਇੱਥੇ ਖੇਤੀ ਔਰਗੈਨਿਕ ਨਹੀਂ, ਪਰ ਇੱਥੇ ਜਿਹੜਾ ਕੈਮੀਕਲ ਦਾ ਯੂਜ਼ ਆ ਬਹੁਤ ਸਟ੍ਰਿਕਟ ਆ। ਜੇ ਤੁਸੀਂ ਕੈਮੀਕਲ ਦੀ ਜਿਹੜੀ ਯੂਜ਼ ਆ ਜਿਸ ਤਰ੍ਹਾਂ ਤੁਹਾਨੂੰ ਰਿਕਮੈਂਡ ਕੀਤੀ ਗਈ ਆ, ਜੇ ਉਵੇਂ ਯੂਜ਼ ਨਹੀਂ ਕਰਦੇ ਤਾਂ ਤੁਹਾਡੇ ਚਾਂਸਿਸ ਹੁੰਦੇ ਆ ਕਿ ਜਿਹੜੀ ਰੈਜੀਡਿਊਜ਼ ਆ ਤੁਹਾਡੇ ਪ੍ਰੋਡਕਟ ਦੇ ਵਿੱਚ ਰਹਿ ਜਾਣਗੇ, ਤੁਹਾਡੇ ਪੈਦਾਵਾਰ ਦੇ ਵਿੱਚ ਰਹਿ ਜਾਣਗੇ। ਤਾਂ ਜੇ ਉਹ ਆ ਗਏ, ਡਿਟੈਕਟ ਹੋ ਗਏ, ਤਾਂ ਉਹ ਫਸਲ ਮੰਡੀ ਦੇ ਵਿੱਚ ਵਿਕਦੀ ਨਹੀਂ, ਠੀਕ ਹੈ ਜੀ। ਸੋ ਉਹ ਚੀਜ਼ ਨੂੰ ਅਵੋਇਡ ਕਰਨ ਵਾਸਤੇ ਹਰੇਕ ਜਿਹੜਾ ਹਰਬਿਸਾਈਡ ਆ ਜਾਂ ਕੈਮੀਕਲ ਆ ਉਹਦੇ ਵਿਦ ਹੋਲਡਿੰਗ ਪੀਰੀਅਡਸ ਹੁੰਦੇ ਕਿ ਜੇ ਤੁਸੀਂ ਆਹ ਕੈਮੀਕਲ ਇਸ ਸਟੇਜ 'ਤੇ ਵਰਤ ਰਹੇ ਆ ਤਾਂ ਇੰਨੇ ਚਿਰ ਬਾਅਦ ਤੁਹਾਨੂੰ ਉਹ ਹਾਰਵੈਸਟ ਕਰ ਸਕਦੇ, ਉਹ ਤੋਂ ਪਹਿਲਾਂ ਨਹੀਂ ਕਰ ਸਕਦੇ। ਸੋ ਉਹ ਸਾਰੀ ਸਾਰੀ ਇਨਫੋਰਮੇਸ਼ਨ ਸਾਰੇ ਹਰਬਿਸਾਈਡ ਦੀ ਅਸੀਂ ਉੱਥੇ ਦਿੱਤੀ ਆ।
ਸੋ ਇੱਕ ਤਰ੍ਹਾਂ ਨਾਲ ਵੀਡ ਕੰਟਰੋਲ ਬੁਲੇਟਿਨ ਛਾਪ ਰਹੇ ਹੋ, ਸਾਰਾ ਇੱਕੋ ਹੀ ਦੁਕਾਨ ਤੇ ਸਮਾਨ ਇਕੱਠਾ ਕਰਕੇ ਤਰਦਾ
ਕਨੋਲਾ ਦੇ ਉੱਤੇ, ਹਾਂਜੀ। ਤੇ ਦੂਜੇ ਦੂਸਰਾ ਇਹ ਵੀ ਹੁੰਦਾ ਜੀ ਕਿ ਜਿਵੇਂ ਹੁਣ ਸਾਡਾ ਅਸੀਂ ਕਨੋਲਾ ਬੀਜੀ ਆ, ਅਗਲੇ ਸਾਲ ਅਸੀਂ ਕਣਕ ਬੀਜਣੀ ਆ, ਕਣਕ ਦੇ ਵਿੱਚ ਕਈ ਵਾਰੀ ਜਿਹੜੀ ਉਹ ਕਨੋਲਾ ਐਜ਼ ਅ ਵੀਡ ਗਰੋ ਕਰ ਜਾਂਦੀ ਆ ਜਾਂ ਹੋਰ ਫਸਲਾਂ 'ਚ ਹੋ ਜਾਂਦੀ ਆ, ਫਿਰ ਉੱਥੇ ਨੂੰ ਕਿਵੇਂ ਕੰਟਰੋਲ ਕਰਨਾ? ਸੋ ਉਹ ਇਨਫੋਰਮੇਸ਼ਨ ਵੀ ਸਾਰੀ ਇਹਦੇ ਵਿੱਚ ਆ। ਸੋ ਟ੍ਰਾਈ ਕੀਤੀ ਕਿ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਕਨੋਲਾ ਵੀਡ ਕੰਟਰੋਲ ਦੇ ਸੀ ਉਹ ਇਸ ਬੁਲੇਟਿਨ ਦੇ ਵਿੱਚ ਦੇ ਦਿੱਤੀ ਜਾਵੇ। ਤੇ ਹੁਣ ਤੱਕ ਜਿੰਨੀ ਕਿ ਸਾਨੂੰ ਫੀਡਬੈਕ ਜਿਹੜੇ ਕੰਸਲਟੈਂਟਸ ਆ ਜਾਂ ਐਗਰੋਨੋਮਿਸਟ ਆ ਜਾਂ ਜਿਹੜੇ ਫਾਰਮਰਸ ਆ ਉਹਨਾਂ ਤੋਂ ਬਹੁਤ ਚੰਗੀ ਮਿਲੀ ਹੈ।
ਧੰਮੂ ਸਾਹਿਬ, ਹੁਣ ਤਾਂ ਜਿੰਨੀਆਂ ਆਪਾਂ ਗੱਲਾਂ ਕੀਤੀਆਂ, ਇੱਕ ਬਹੁਤ ਵੱਡੇ ਰਿਸਰਚ ਸਾਇੰਟਿਸਟ, ਇੱਕ ਖੋਜ ਪੜਤਾਲ 'ਚ ਇੱਕ ਚੰਗਾ ਨਾਂ ਰੱਖਣ ਵਾਲੇ ਵਿਗਿਆਨੀ ਨਾਲ ਕੀਤੀਆਂ, ਪਰ ਹੁਣ ਅਸੀਂ ਗੱਲਾਂ ਕਰਨੀਆਂ ਚਾਹੁੰਦੇ ਹਾਂ ਤੁਹਾਡੀਆਂ ਪੰਜਾਬ ਦੀਆਂ, ਪੰਜਾਬ ਨਾਲ ਜੋੜ ਜੁੜੁੱਤ ਦੀਆਂ, ਤਾਂ ਕਿ ਤੁਸੀਂ ਸਾਨੂੰ ਨੇੜੇ ਨੇੜੇ ਜੇ ਲੱਗੋ। ਥੋੜ੍ਹਾ ਜਿਹਾ ਦੱਸੋ ਆਪਣੀ ਜੀਵਨ ਯਾਤਰਾ ਬਾਰੇ, ਆਸਟ੍ਰੇਲੀਆ ਕਦਾ ਹੈ? ਮੇਰਾ ਖਿਆਲ ਤੁਹਾਡੀ ਸਾਂਝ PAU ਨਾਲ ਰਹੀ ਆ।
ਹਾਂਜੀ ਬਿਲਕੁਲ ਜੀ, ਮੈਂ PAU 1984 ਦੇ ਵਿੱਚ ਮੈਟ੍ਰਿਕ ਤੋਂ ਬਾਅਦ ਜੁਆਇਨ ਕੀਤੀ ਸੀ 5-year PSC ਪ੍ਰੋਗਰਾਮ ਦੇ ਵਿੱਚ, ਉਹ ਤੋਂ ਬਾਅਦ MSC ਉੱਥੋਂ ਕੀਤੀ, PhD ਵੀ ਉੱਥੋਂ ਕੀਤੀ, ਤੇ 95 ਦੇ ਵਿੱਚ ਮੈਂ ਇੱਥੇ ਆਸਟ੍ਰੇਲੀਆ ਸਕਿਲਡ ਕੈਟੇਗਰੀ ਦੇ ਵਿੱਚ ਆ ਗਿਆ ਸੀ ਜੀ। ਤੇ ਪਰ ਗਿਆ ਪਹਿਲਾਂ ਸਿਡਨੀ ਵੀ ਜਿਵੇਂ ਮੋਸਟਲੀ ਬੰਦੇ ਕਰਦੇ ਹੁੰਦੇ ਆ। ਪਰ ਫਿਰ 97 ਦੇ ਵਿੱਚ ਜਦੋਂ ਮੇਰੀ ਮੈਰਿਜ ਹੋਈ, ਮੇਰੀ ਵਾਈਫ ਐਕਚੁਲੀ ਪਰਸ ਦੀ ਬਰੋਡ ਅਪ ਆ, ਫਿਰ ਮੈਂ ਇੱਥੇ ਮੂਵ ਹੋ ਗਿਆ ਸੀ। ਤੇ ਫਿਰ ਉਹਨਾਂ ਦਾ ਹੁਣ ਪੱਕਾ ਘਰ ਪਰਥ ਹੀ ਹੈ ਜੀ ਬਸ।
ਤੇ ਥੋੜ੍ਹਾ ਜਿਹਾ ਦੱਸੋਗੇ ਜਿਹੜੇ ਸਾਡੇ ਨਵੇਂ ਸਾਇੰਸਦਾਨ ਆ ਜਾਂ ਖੇਤੀਬਾੜੀ ਵਿੱਚ ਕੋਈ ਵੀ ਆਪਣਾ ਕੋਈ ਕਰੀਅਰ ਦੇਖਦਾ, ਕੋਈ ਖਾਸ ਤੌਰ 'ਤੇ ਜੇ ਪੰਜਾਬ ਤੋਂ ਇੱਥੇ ਆਉਣ ਦੀ ਸੋਚਦਾ ਤਾਂ ਉਹਨੂੰ ਤੁਹਾਡੀ ਕੀ ਸਲਾਹ ਹੋਊਗੀ?
ਸਲਾਹ ਇਹ ਹੈ ਜੀ ਵੀ ਜਿਹੜਾ ਅੱਜ ਜੋ ਟ੍ਰੈਂਡ ਨਵੇਂ ਚੱਲਦੇ ਆ ਐਗਰੀਕਲਚਰ ਦੇ ਵਿੱਚ, ਠੀਕ ਆ ਨਾ ਜੀ, ਸੋ ਡੈਫੀਨੇਟਲੀ ਜਿਹੜੀ ਪੰਜਾਬ ਦੀ ਐਗਰੀਕਲਚਰ ਅਤੇ ਇੱਥੋਂ ਦੀ ਐਗਰੀਕਲਚਰ ਡਿਫਰੈਂਟ ਆ, ਪਰ ਪ੍ਰਿੰਸੀਪਲ ਜਿਹੜੇ ਐਗਰੀਕਲਚਰ ਸਾਇੰਸ ਦੇ ਹੁੰਦੇ ਕਿ ਉਹ ਬਹੁਤੇ ਵੇਰੀ ਨਹੀਂ ਕਰਦੇ, ਤਕਰੀਬਨ ਜਿਹੜੇ ਸਾਇੰਸ ਦੇ ਪ੍ਰਿੰਸੀਪਲ ਉਹੀ ਰਹਿੰਦੇ ਆ। ਸੋ ਗੱਲ ਇਹ ਹੈ ਜੀ ਵੀ ਤੁਹਾਨੂੰ ਅਪਰਚੁਨਿਟੀ ਮਿਲਣ ਦੀ ਗੱਲ ਆ, ਜੇ ਜਦੋਂ ਤੁਹਾਨੂੰ ਅਪਰਚੁਨਿਟੀ ਮਿਲ ਜਾਂਦੀ ਆ ਤਾਂ ਫਿਰ ਤੁਹਾਡੀ ਮਿਹਨਤ ਅਤੇ ਤੁਹਾਡਾ ਜਿਹੜੀ ਆਪਦਾ ਤੁਸੀਂ ਉਸ ਚੀਜ਼ ਨੂੰ ਕਿਵੇਂ ਤੁਸੀਂ ਪਰਸਿਊ ਕਰਦੇ ਆ ਉਹ ਚੀਜ਼ਾਂ ਆ ਜਾਂਦੀਆਂ। ਕਈ ਵਾਰੀ ਕਈ ਬਹੁਤ ਬੰਦੇ ਚੰਗੇ ਹੁੰਦੇ, ਅਪਰਚੁਨਿਟੀ ਨਹੀਂ ਮਿਲਦੀ, ਠੀਕ ਆ ਮੈਨੂੰ ਅਪਰਚੁਨਿਟੀ ਮਿਲੀ ਆ, ਮੈਂ ਉਹਨੂੰ ਟਰਾਈ ਕੀਤੀ ਆ, ਟਰਾਈ ਮਾਈ ਬੈਸਟ ਐਂਡ ਆਈ ਥਿੰਕ ਆਮ ਗੈਟਿੰਗ ਗੁੱਡ ਰਿਜ਼ਲਟਸ।
ਜੀ ਬਹੁਤ ਬਹੁਤ ਮਿਹਰਬਾਨੀ ਤਮੂ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਅਤੇ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ। ਅਤੇ ਉਮੀਦ ਕਰਦੇ ਹਾਂ ਕਿ ਖੋਜ ਪੜਤਾਲ ਦੇ ਇਸ ਖੇਤਰ ਵਿੱਚ ਤੁਸੀਂ ਮਾਣ ਮੱਤੀਆਂ ਪ੍ਰਾਪਤੀਆਂ ਨੂੰ ਇਸੇ ਤਰ੍ਹਾਂ ਜਾਰੀ ਰੱਖੋਗੇ। ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਗਰਵਾਲ ਸਾਹਿਬ ਤੁਹਾਡੀ ਅਤੇ SBS ਰੇਡੀਓ ਦੀ, ਬਹੁਤ ਬਹੁਤ ਮਿਹਰਬਾਨੀ।